गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी ने लिखी हुई एक अमोलक लिखत प्यारे दा अगला हिस्सा। मैं सुपने सुनदी आउंदी सां पर कदे आप नहीं देखिया सी। अज पहला दिन सी कि मैं सुपना डिठा। मैनू रात सिरहाणे ते सिर रखण ते सवेरे सिर चुकण दी खबर आउंदी सी। ਵਿੱਚੋਂ ਪਤਾ ਨਹੀਂ ਰਾਤ ਕਿਸ ਤਰ੍ਹਾਂ ਲੰਘ ਜਾਂਦੀ ਸੀ। ਅੱਜ ਅੱਖ ਲੱਗੀ ਤਾਂ ਮੈਂ ਇੱਕ ਵੱਡੇ ਛੋਟੇ ਪੱਥਰਾਂ ਦੇ ਰੜੇ ਵਿੱਚ ਜਾ ਪਹੁੰਚੀ। ਕੀ ਦੇਖਦੀ ਹਾਂ ਕਿ ਵੱਡੇ ਪੱਥਰ ਵੱਟੇ ਅਤੇ ਮਿੱਟੀ ਰੇਤ ਦੇ ਕਿਣਕੇ ਹੀ ਕਿਣਕੇ ਪਏ ਹਨ, ਪਰ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਮੈਂ ਦੇਖਦੀ ਹੁੰਦੀ ਸਾਂ। ਸਗੋਂ ਹੁਣ ਇਉਂ ਜਾਪੇ ਕਿ ਸਾਰੇ ਜਿਉਂਦੇ ਹਨ, ਪਰ ਐਵੇਂ ਪਏ ਨਜਿੰਦੇ ਜਾਪਦੇ ਹਨ। ਕੋਈ ਜੇ ਰੱਤਾ ਜਿੰਨੀ ਕਲਾ ਵਰਤੇ ਤਾਂ ਇਹਨਾਂ ਨੂੰ ਹੋਸ਼ ਵੀ ਆ ਜਾਵੇ। ਇਹਨੇ ਨੂੰ ਮੈਂ ਕੀ ਡਿੱਠਾ ਕਿ ਉੱਥੇ ਪਾਣੀ ਆ ਗਿਆ ਅਤੇ ਉਹਨਾਂ ਕਿਣਕਿਆਂ ਨੂੰ ਪਾਣੀ ਆਖਣ ਲੱਗਾ ਕਿ ਹੇ ਕਿਣਕਿਓ, ਤੁਸੀਂ ਤਾਂ ਜਿੰਦ ਹੋ, ਉੱਠੋ, ਹੋਸ਼ ਕਰੋ। ਤੁਸੀਂ ਜੜ ਪੱਥਰ ਨਹੀਂ ਹੋ, ਤੁਸੀਂ ਜਿੰਦ ਹੋ, ਉੱਠੋ ਅਤੇ ਹੋਸ਼ ਕਰੋ। ਪਾਣੀ ਨੂੰ ਬੋਲਦਿਆਂ ਅਤੇ ਕਿਣਕਿਆਂ ਨੂੰ ਸੁਣਦਿਆਂ ਦੇਖ ਕੇ ਮੈਂ ਹੱਕੀ ਬੱਕੀ ਰਹਿ ਗਈ ਕਿ ਇਹ ਕਿਵੇਂ ਹੋ ਰਿਹਾ ਹੈ, ਇਹ ਕਿਵੇਂ ਬੋਲ ਅਤੇ ਸੁਣ ਰਹੇ ਹਨ। ਪਰ ਹੋ ਇਵੇਂ ਹੀ ਰਿਹਾ ਸੀ ਅਤੇ ਮੇਰਾ ਸ਼ੌਕ ਵੱਧ ਰਿਹਾ ਸੀ। ਸੋ ਮੈਂ ਹੋਰ ਅੱਗੇ ਹੋ ਕੇ ਸੁਣਨ ਲੱਗੀ ਤਾਂ ਛੋਟੇ ਵੱਡੇ ਸਾਰੇ ਕਿਣਕਿਆਂ ਨੇ ਕਿਹਾ, ਅਸੀਂ ਜਿਸ ਹਾਲ ਵਿੱਚ ਪਏ ਹਾਂ ਚੰਗੇ ਹਾਂ, ਹੇ ਪਾਣੀ ਤੂੰ ਅੱਗੇ ਜਾ। ਤਦ ਪਾਣੀ ਬੋਲਿਆ, ਭੋਲਿਓ, ਤੁਸੀਂ ਜਿੰਦ ਹੋ, ਆਓ ਮੇਰੇ ਨਾਲ, ਮੈਂ ਤੁਹਾਨੂੰ ਉੱਥੇ ਪਹੁੰਚਾ ਦਿਆਂ ਜਿੱਥੇ ਤੁਸੀਂ ਆਪੇ ਪਏ ਆਖੋ ਅਸੀਂ ਜਿੰਦ ਹਾਂ। ਆਪਣੇ ਟੁਰਨ ਦੀ ਗੱਲ ਸੁਣ ਕੇ ਇਕਨਾਂ ਨੇ ਆਖਿਆ, ਜਾ ਭਾਈ ਆਪਣੇ ਰਸਤੇ ਟੁਰ, ਅਸੀਂ ਸਲਾਹ ਕਰਕੇ ਤੈਨੂੰ ਕੱਲ੍ਹ ਉਤਰ ਦਿਆਂਗੇ। ਤਾਂ ਪਾਣੀ ਪਿੱਛੇ ਹਟ ਗਿਆ। ਹੁਣ ਕਿਣਕਿਆਂ ਦੀ ਪੰਚਾਇਤ ਜੁੜ ਬੈਠੀ। ਵੱਡੇ ਵੱਡੇ ਪੱਥਰ ਬੋਲੇ, ਅਸੀਂ ਬੜੇ ਖੀ ਹਾਂ, ਸੁੱਖ ਨਾਲ ਪਏ ਹਾਂ, ਇਹ ਪਾਣੀ ਕੋਈ ਮਤਲਬ ਹੀ ਹੈ, ਸਾਨੂੰ ਖੁਆਰ ਕਰੇਗਾ। ਅੱਗੇ ਅਸੀਂ ਉੱਚੇ ਪਰਬਤਾਂ 'ਤੇ ਵਸਦੇ ਸਾਂ। ਇੱਕ ਇਹੋ ਜਿਹੀ ਸੋਹਣੀ ਅਤੇ ਵਧੀਕ ਚਿੱਟੀ ਆਈ ਸੀ ਜੋ ਆਪਣਾ ਨਾਂ ਬਰਫ਼ ਦੱਸਦੀ ਸੀ। ਆਖਣ ਲੱਗੀ, ਮੇਰੇ ਮੋਢੇ 'ਤੇ ਚੜ ਬੈਠੋ, ਤੁਹਾਨੂੰ ਸੈਲ ਕਰਾਵਾਂ, ਇੱਥੇ ਆ ਕੇ ਸਾਨੂੰ ਪਟਕਾ ਮਾਰਿਆ ਅਤੇ ਆਪ ਲੋਪ ਹੋ ਗਈ। ਸਭ ਯਾਰੇ ਸਾਡੇ ਜਿਗਰੇ ਵੱਡੇ ਹਨ, ਨਹੀਂ ਤਾਂ ਧੁੱਪਾਂ ਨਾਲ ਸੜ ਉੱਠਦੇ। ਇਹ ਗਰਮ ਧੁੱਪਾਂ ਅਸਾਂ ਕਦ ਪਰਬਤ ਧਾਰਾ 'ਤੇ ਝਾਗੀਆਂ ਨਹੀਂ ਸਨ। ਇਸੇ ਤਰ੍ਹਾਂ ਇਹ ਪਾਣੀ ਸਾਨੂੰ ਕਿਤੇ ਕੁਥਾਂ ਮਾਰੇਗਾ। ਹੁਣ ਕੁਛ ਹੋਰ ਕਿਣਕੇ ਬੋਲੇ, ਭਾਈਓ, ਇਸ ਪਾਣੀ ਦੇ ਸਾਨੂੰ ਹੱਥ ਲੱਗੇ ਹੋਏ ਹਨ। ਅਸੀਂ ਵੀ ਕਦੇ ਵੱਡੇ ਵੱਡੇ ਚਟਾਨ 'ਤੇ ਸਿੱਲਾ ਪੱਥਰ ਸਾਂ। ਇਸ ਪਾਣੀ ਨੇ ਮਲਕੜੇ ਸਾਡੀਆਂ ਬੇਮਲੂਮ ਤਰੇੜਾਂ ਵਿੱਚ ਵੜ ਕੇ ਐਸਾ ਜੰਮ ਜਾਣਾ ਅਤੇ ਜ਼ੋਰ ਕਰਨਾ ਕਿ ਸਾਨੂੰ ਟੋਟੇ ਟੋਟੇ ਕਰ ਸਿੱਟ ਦੇਣਾ। ਫਿਰ ਆਪਣੇ ਰੋੜਾਂ ਅਤੇ ਰੋਹਾਂ ਵਿੱਚ ਐਸਾ ਦਲਨਾ ਕਿ ਸਾਨੂੰ ਖੇਰੂੰ ਖੇਰੂੰ ਕਰਕੇ ਕਿਣਕੇ ਕਿਣਕੇ ਕਰ ਸੱਟਣਾ। ਇੱਕ ਨਾ ਕਿਣਕਿਆਂ ਨੇ ਆਖਿਆ ਕਿ ਇਹ ਠੰਡਾ ਹੈ, ਲੱਭ ਵਾਲਾ ਨਹੀਂ ਲੱਗਦਾ। ਕਹਿੰਦੇ ਹਨ ਕਿ ਆਕਾਸ਼ ਵੀ ਜਾ ਚੜ੍ਹਦਾ ਹੈ ਅਤੇ ਡੂੰਘੀ ਥਾਈਂ ਵੀ ਜਾਂਦਾ ਹੈ ਔਰ ਦੂਜਿਆਂ ਨੂੰ ਸੁੱਖ ਦਿੰਦਾ ਹੈ, ਤਾਂ ਤੇ ਸਾਨੂੰ ਵੀ ਸੁੱਖ ਦੇਵੇਗਾ। ਆਓ ਇਸ ਦੇ ਆਖੇ ਲੱਗੀਏ, ਜਿੰਦ ਬਣੀਏ। ਇਸ ਅੰਦਰ ਦੇ ਹਨੇਰੇ ਵਿੱਚ ਸਦੀਆਂ ਜਿਸ ਪਾਸੇ ਪਏ ਸੋ ਪਏ ਰਹਿਣ ਤੋਂ ਛੁਟਕਾਰਾ ਮਿਲੇ। ਜਿੰਦਪਨਾ ਵੇਖੀਏ ਤਾਂ ਸਹੀ ਜੋ ਉਹ ਕੀ ਹੈ, ਚਲੋ ਚਾਲੇ ਤਾਂ ਪਾਈਏ। ਇਹ ਸੁਣ ਕੇ ਵੱਡੇ ਵੱਟੇ ਅਤੇ ਪੱਥਰ ਤਾਂ ਗੁੱਸੇ ਹੋ ਗਏ ਅਤੇ ਛੋਟੇ ਕਿਣਕੇ ਤਿਆਰ ਹੋ ਪਏ। ਗੱਲ ਕੀ, ਇੱਕ ਵਾਕ ਨਾ ਹੋਇਆ, ਦੋ ਧੜੇ ਹੋ ਗਏ। ਅਗਲੇ ਦਿਨ ਜਾਂ ਪਾਣੀ ਰੁਮ ਕੇ ਟੁਰਦਾ ਅਤੇ ਆਓ ਜਿੰਦ ਬਣ ਜਾਓ ਇਹ ਸੀਟੀ ਵਜਾਉਂਦਾ ਆ ਗਿਆ, ਤਾਂ ਛੋਟੇ ਬਰੀ ਕਿਣਕੇ ਤਾਂ ਸਤ ਬਚਨ ਕਹਿ ਕੇ ਉਸਦੇ ਨਾਲ ਤੁਰ ਪਏ ਅਤੇ ਵੱਡਿਆਂ ਨੇ ਕਿਹਾ, ਸਾਨੂੰ ਲੋੜ ਨਹੀਂ। ਪਾਣੀ ਨੇ ਗੁੱਸਾ ਨਹੀਂ ਕੀਤਾ। ਵੱਡਿਆਂ ਨੂੰ ਫਿਰ ਸਹੀ ਕਹਿ ਕੇ ਛੋਟਿਆਂ ਨੂੰ ਨਾਲ ਲੈ ਕੇ ਟੁਰ ਪਿਆ। ਹੁਣ ਜਾਂ ਉਹ ਟੁਰਿਆ ਤਾਂ ਉਹ ਕਿਣਕੇ ਲੱਗੇ ਆਪੋ ਵਿੱਚ ਰਗੜੀਨ ਅਤੇ ਹੋਰ ਨਿੱਕੇ ਹੋਣ, ਰੋਣ ਵਿਚਾਰੇ ਅਤੇ ਪਛਤਾਵਣ ਕਿ ਅਸਾਂ ਵੱਡਿਆਂ ਦੇ ਆਖੇ ਕਿਉਂ ਨਾ ਮੰਨੇ। ਪਾਣੀ ਨੇ ਉਹਨਾਂ ਨੂੰ ਐਸਾ ਨਿੱਕਾ ਕੀਤਾ ਕਿ ਆਪਣੇ ਰੂਪ ਵਿੱਚ ਰਲਾ ਲਿਆ। ਕੋਈ ਪਤਾ ਨਾ ਲੱਗੇ ਕਿ ਨਿਰਾ ਪਾਣੀ ਹੈ, ਕਿ ਇਸ ਵਿੱਚ ਮਿੱਟੀ ਪੱਥਰ ਅਤੇ ਧਾਤਾਂ ਦੇ ਡਾਢੇ ਹੀ ਨਿੱਕੇ ਕਿਣਕੇ ਵੀ ਰਲੇ ਹੋਏ ਹਨ। ਇਸ ਤਰ੍ਹਾਂ ਕਰਕੇ ਅੰਤ ਪਾਣੀ ਇੱਕ ਖੇਤ ਵਿੱਚ ਪਹੁੰਚਾ ਅਤੇ ਜ਼ਮੀਨ ਦੇ ਅੰਦਰ ਵੜ ਗਿਆ। ਅੱਗੇ ਕਿੰਨੇ ਸਾਰੇ ਬੀਜ ਧਰਤੀ ਦੇ ਵਿੱਚ ਥੋੜ੍ਹੀ ਥੋੜ੍ਹੀ ਵਿੱਥ 'ਤੇ ਪਏ ਸਨ। ਪਾਣੀ ਨੇ ਆ ਕੇ ਆਖਿਆ, ਹੇ ਅੰਕੁਰ ਜੀ, ਆਪ ਬੀਜ ਦੇ ਮੱਠ ਵਿੱਚ ਸਮਾਧੀ ਲਾਏ ਬੈਠੇ ਹੋ, ਮੈਂ ਆਪ ਦੇ ਚਰਨਾਂ ਵਿੱਚ ਜਗਿਆਸੂ ਲੈ ਕੇ ਆਇਆ ਹਾਂ, ਆਪ ਇਹਨਾਂ ਨੂੰ ਚਰਨੀ ਲਾ ਲਵੋ। ਤਾਂ ਅੰਕੁਰਾਂ ਨੇ ਆਖਿਆ, ਅੰਕੁਰ ਬੀਜ ਦਾ ਉਹ ਨਿੱਕਾ ਹਿੱਸਾ ਹੈ ਜਿਸ ਵਿੱਚ ਉੱਗਣ ਦੀ ਸ਼ਕਤੀ ਹੁੰਦੀ ਹੈ, ਉਹ ਨਿੱਕਾ ਜਿਹਾ ਕਿਣਕਾ ਅਕਸਰ ਸਿਰੇ 'ਤੇ ਆਉਂਦਾ ਹੈ, ਬਾਕੀ ਹਿੱਸਾ ਬੀਜ ਦੇ ਉੱਗ ਪੈਣ 'ਤੇ ਇਸ ਕਿਣਕੇ ਦੀ ਪਹਿਲੀ ਖੁਰਾਕ ਬਣਦਾ ਹੈ। ਤਾਂ ਅੰਕੁਰਾਂ ਨੇ ਆਖਿਆ, ਹੇ ਪਾਣੀ, ਅਸੀਂ ਸਮਾਧੀ ਵਿੱਚ ਹਾਂ ਔਰ ਸੁਖੀ ਹਾਂ, ਸਾਨੂੰ ਖੇਚਲ ਨਾ ਦੇ। ਤਾਂ ਪਾਣੀ ਨੇ ਬਹੁਤ ਮਿੰਨਤਾਂ ਕੀਤੀਆਂ, ਉਹ ਜੋ ਬੀਜ ਦੇ ਉਦਾਲੇ ਕਰੜਾ ਕੋਟ ਸੀ ਉਸ ਵਿੱਚ ਸੁਖੀ ਬੈਠੇ ਅੰਕੁਰਾਂ ਨੇ ਕਿਹਾ, ਅੱਛਾ ਬਈ ਕੱਲ੍ਹ ਦੱਸਾਂਗੇ। ਤਾਂ ਪਾਣੀ ਪਿੱਛੇ ਅਟਕ ਗਿਆ। ਰਾਤ ਨੂੰ ਅੰਕੁਰਾਂ ਦੀ ਪੰਚਾਇਤ ਨੇ ਸਲਾਹ ਗਿਣੀ। ਕਈਆਂ ਨੇ ਜੋ ਬਹੁਤ ਪੱਕੇ ਸਨ ਆਖਿਆ, ਅਸੀਂ ਆਪ ਬਹੁਤ ਸੁਖੀ ਹਾਂ, ਕਿਸੇ ਨਾਲ ਸਾਨੂੰ ਕੀ। ਕਈ ਕੱਚੇ ਸਨ, ਉਹਨਾਂ ਨੇ ਕਿਹਾ, ਮਸਾਂ ਮਸਾਂ ਕੋਈ ਆਇਆ ਸੀ ਪੁੱਛਣ ਵਾਲਾ, ਜੋ ਦਿੰਦਾ ਸੀ ਕਾਲੀ ਨਾਲ ਲੈ ਲੈਣਾ ਸੀ, ਭੁੱਲ ਹੋ ਗਈ। ਇਹਨਾਂ ਜੱਕੋ ਤੱਕਿਆਂ ਵਿੱਚ ਸਨ ਕਿ ਪੌਣ ਦੇ ਉਸ ਹਿੱਸੇ ਨੇ ਜੋ ਧਰਤੀ ਵਿੱਚ ਸਮਾਇਆ ਹੋਇਆ ਸੀ ਅੰਕੁਰਾਂ ਨੂੰ ਆਖਿਆ, ਭੋਲਿਓ, ਤੁਸੀਂ ਜਿੰਦ ਹੋ, ਇਹ ਬਾਕੀ ਦਾ ਸਾਰਾ ਵੀ ਤੁਹਾਡਾ ਤੋਸ਼ਾ ਹੈ, ਤੁਸੀਂ ਆਪ ਜਿੰਦ ਹੋ। ਮੇਰੇ ਆਖੇ ਲੱਗੋ, ਮੈਂ ਤੁਹਾਨੂੰ ਧਰਤੀ ਤੋਂ ਬਾਹਰ ਲੈ ਚੱਲਾਂ ਅਤੇ ਦਿਖਾਵਾਂ ਕਿ ਬਾਹਰ ਚਾਨਣੇ ਵਿੱਚ ਤੁਸੀਂ ਕਿਸ ਤਰ੍ਹਾਂ ਲਹਿਰਾ ਲੈਂਦੇ ਹੋ। ਇਹ ਜੋ ਜਗਿਆਸੂ ਆਏ ਹਨ ਇਹਨਾਂ ਨੂੰ ਚਰਨੀ ਲਾ ਲਓ, ਇਹ ਤੁਹਾਡੇ ਨਾਲ ਰਲ ਕੇ ਜਾਗ ਪੈਣਗੇ ਅਤੇ ਆਪਣੀ ਜਿੰਦ ਵੇਖਣਗੇ। ਤੁਸੀਂ ਇਹਨਾਂ ਦੀ ਜਿੰਦ ਨੂੰ ਆਪਣੇ ਵਿੱਚ ਲੈ ਕੇ ਹੋਰ ਉੱਚੀ ਜਿੰਦ ਵਿੱਚ ਆ ਜਾਓਗੇ। ਪੌਣ ਦਾ ਇਹ ਉਪਦੇਸ਼ ਸੁਣ ਕੇ ਅਗਲੇ ਦਿਨ ਜਦ ਪਾਣੀ ਆਇਆ ਤਾਂ ਬਹੁਤਿਆਂ ਨੇ ਚਰਨੀ ਲਾ ਲਿਆ ਅਤੇ ਕਈ ਗੁੱਸੇ ਨਾਲ ਐਸੇ ਲੜੇ ਕੇ ਸੜ ਗਏ, ਕਈ ਟੱਪ ਕੇ ਬਾਹਰ ਆ ਗਏ, ਉਹਨਾਂ ਨੂੰ ਧੁੱਪ ਨੇ ਮਾਰ ਲਿਆ, ਕਈ ਇੰਨੇ ਹੇਠਾਂ ਲੱਥੇ ਕਿ ਫਿਰ ਉੱਠੇ ਨਾ। ਪਰ ਜਿਨ੍ਹਾਂ ਨੇ ਉਪਦੇਸ਼ ਮੰਨਿਆ ਸੀ ਉਹ ਗਿਰਦੇ ਦੇ ਕੋਟ ਨੂੰ ਪਾੜ ਕੇ ਬਾਹਰ ਨਿਕਲੇ ਅਤੇ ਉਹਨਾਂ ਨੂੰ ਅੰਦਰ ਜੜ੍ਹਾਂ ਅਤੇ ਬਾਹਰ ਪੱਤੇ ਨਿਕਲ ਆਏ। ਉਹ ਅੰਦਰ ਖਾਣ ਪੀਣ ਲੱਗ ਪਏ ਅਤੇ ਬਾਹਰ ਹਵਾ ਪੱਖਣ ਲੱਗ ਪਏ। ਉਹਨਾਂ ਨੇ ਆਖਿਆ, ਵੇਖੋ ਜੀ, ਪੌਣ ਗੁਰੂ ਦੇ ਉਪਦੇਸ਼ ਨੇ ਸਾਨੂੰ ਸੱਚ ਆਖਿਆ ਸੀ, ਤੁਸੀਂ ਜਿੰਦ ਹੋ। ਇਹ ਰੰਗ, ਇਹ ਰੂਪ, ਇਹ ਲਹਿਰੇ, ਇਹ ਚਾਨਣ ਅਸਾਂ ਕਿੱਥੋਂ ਵੇਖਣੇ ਸੀ ਜੋ ਅਸੀਂ ਧਰਤੀ ਤੋਂ ਬਾਹਰ ਆ ਕੇ ਡਿੱਠੇ ਹਨ। ਠੀਕ, ਅਸੀਂ ਜਿੰਦ ਹਾਂ। ਹੁਣ ਪੱਤੇ ਪੱਤੇ, ਟਾਣੀ ਟਾਣੀ, ਫੁੱਲ ਫੁੱਲ ਅਤੇ ਫਲ ਫਲ ਵਿੱਚ ਉਹ ਕਿਣਕੇ ਜੋ ਪਾਣੀ ਵਿੱਚ ਰਲ ਕੇ ਆਏ ਸੀ ਆਪਣੇ ਪਹਿਲੇ ਰੂਪ ਨੂੰ ਚੇਤੇ ਕਰਨ, ਜਦੋਂ ਰੜੇ ਵਿੱਚ ਮੁਰਦਾ ਪਏ ਸਨ ਤਾਂ ਆਖਣ, ਅਸੀਂ ਸੱਚਮੁੱਚ ਜਿੰਦ ਹਾਂ। ਸਾਡੇ ਨਾਲ ਪਾਣੀ ਨੇ ਪਿਤਾ ਵਾਲਾ ਪਿਆਰ ਕੀਤਾ ਹੈ, ਕਿੱਥੋਂ ਚੁੱਕ ਕੇ ਸਾਨੂੰ ਆਪਣੇ ਵਿੱਚ ਸਮਾਇਆ ਅਤੇ ਕਿਹਨਾਂ ਦੇ ਚਰਨੀ ਲਾਇਆ, ਅਤੇ ਹੁਣ ਅਸੀਂ ਇਹਨਾਂ ਦਾ ਰੂਪ ਹੋ ਕੇ ਵਧੇ ਹਾਂ, ਮੌਲੇ ਹਾਂ, ਰਗ ਰਗ ਵਿੱਚ ਰਸ ਰੱਖਦੇ ਹਾਂ, ਝੂਮਦੇ ਹਾਂ ਅਤੇ ਆਨੰਦ ਲੈਂਦੇ ਹਾਂ। ਹੁਣ ਮੈਂ ਕੀ ਵੇਖਿਆ ਕਿ ਸਾਰੇ ਫਲ ਫੁੱਲ ਪੱਤੇ ਆਦਿਕ ਰੋਣ ਲੱਗ ਪਏ ਅਤੇ ਆਖਣ ਲੱਗੇ, ਸਾਡੀ ਜਿੰਦ ਉੱਡ ਚੱਲੀ ਹੈ। ਤਦ ਉਹਨਾਂ ਨੂੰ ਆਵਾਜ਼ ਆਈ ਕਿ ਨਹੀਂ, ਤੁਸੀਂ ਉੱਚੇ ਆਉਣ ਲੱਗੇ ਹੋ, ਜਾਨ ਬਣਨ ਲੱਗੇ ਹੋ। ਜੀਕੂ ਅੱਗੇ ਹੋਂਦ ਤੋਂ ਮਰ ਕੇ ਜਿੰਦ ਵਿੱਚ ਖਿੜੇ ਸਾਓ, ਹੁਣ ਜਿੰਦ ਤੋਂ ਮਰ ਕੇ ਜਾਨ ਵਿੱਚ ਖਿੜੋਗੇ। ਪਰ ਉਹ ਨਾ ਸਮਝੇ ਅਰ ਸਹਿਮ ਗਏ। ਇਸ ਵੇਲੇ ਕਈ ਤਰ੍ਹਾਂ ਦੇ ਲੋਕ ਆਏ ਹੋਏ ਸਨ, ਕੋਈ ਚਾਰ ਪੈਰਾਂ ਵਾਲੇ, ਕੋਈ ਦੋ ਪੈਰਾਂ ਵਾਲੇ, ਕੋਈ ਖੰਭਾਂ ਵਾਲੇ, ਕੋਈ ਸਿੱਧੇ ਟੁਰਨ ਵਾਲੇ, ਕੋਈ ਝੁੱਕ ਕੇ ਟੁਰਨ ਵਾਲੇ, ਕੋਈ ਪੱਤਰ ਖਾ ਗਿਆ, ਕੋਈ ਡਾਲਾਂ ਖਾ ਗਿਆ, ਕਿਸੇ ਜੜ੍ਹਾਂ ਖਾ ਲਈਆਂ, ਕੋਈ ਫੁੱਲ ਅਤੇ ਕੋਈ ਫਲ ਖਾ ਗਿਆ। ਪਰ ਦੇਖੋ, ਉਹਨਾਂ ਦੇ ਅੰਦਰ ਜਾ ਕੇ ਉਹ ਕਿਣਕੇ ਉਹਨਾਂ ਦੇ ਸਰੀਰ ਦਾ ਹਿੱਸਾ ਬਣ ਗਏ। ਔਰ ਜਿੱਥੇ ਬੂਟੇ ਹੋ ਕੇ ਇਹ ਇੱਕ ਥਾਂ ਧਰਤੀ ਵਿੱਚ ਗੱਡੇ ਖੜੋਤੇ ਸੇ, ਇਹ ਦੌੜਨ ਭੱਜਣ ਲੱਗ ਗਏ। ਜਿੱਥੇ ਚੁੱਪ ਸਨ, ਜੀਭ ਵਿੱਚ ਅਪੜ ਕੇ ਬੋਲਣ ਲੱਗ ਗਏ। ਜਿੱਥੇ ਇਹ ਅੰਨੇ ਸਨ ਅੱਖਾਂ ਵਿੱਚ ਆ ਕੇ ਦੇਖਣ ਲੱਗ ਗਏ। ਜਾਂ ਮੈਂ ਪਰਤ ਕੇ ਦੇਖਿਆ ਤਾਂ ਇਹਨਾਂ ਸਾਰਿਆਂ ਵਿੱਚ ਉਹੀ ਪਾਣੀ ਪਾਉਣ ਅਤੇ ਧਰਤੀ ਦੇ ਕਿਣਕੇ ਰੂਪ ਵਟਾ ਕੇ ਸੁਰਜੀਤ ਹੋ ਕੇ ਜਾਨ ਬਣੀ ਫਿਰਦੇ ਸਨ। ਇੱਕ ਤਾਂ ਜਾਨਦਾਰ ਮਨੁੱਖ ਆਪਣੇ ਆਪ ਨੂੰ ਇੱਕ ਜਾਨ ਵਾਲਾ ਸਮਝਦਾ ਹੈ ਅਤੇ ਆਖਦਾ ਹੈ ਕਿ ਮੈਂ ਜਾਨ ਹਾਂ ਜਾਂ ਮੇਰੇ ਵਿੱਚ ਜਾਨ ਹੈ। ਦੂਜੇ ਮੈਂ ਕੀ ਦੇਖਾਂ ਕਿ ਉਸਦੇ ਸਰੀਰ ਦਾ ਹਰ ਇੱਕ ਕਿਣਕਾ ਵੀ ਜਿਉਂਦਾ ਹੈ। ਹੁਣ ਮੈਂ ਅਚੰਭਾ ਹੋ ਗਈ ਕਿ ਜਿਸ ਦੁਨੀਆ ਨੂੰ ਮੋਈ ਹੋਈ ਪੱਥਰ ਵਾਂਗੂ ਜੜ ਜਾਣਦੀ ਸਾਂ ਸਾਰੀ ਦੀ ਸਾਰੀ ਜਿਉਂਦੀ ਹੈ, ਕੋਈ ਕਿਣਕਾ ਵੀ ਜੜ ਨਹੀਂ ਹੈ। ਇਸ ਵੇਲੇ ਇੱਕ ਗਰੀਬ ਦੀ ਆਵਾਜ਼ ਬੋਲੀ, ਭੋਲੀਏ, ਜਿਸ ਤਰ੍ਹਾਂ ਮਿੱਟੀ ਦੇ ਕਿਣਕੇ ਵਿੱਚ ਤੈਨੂੰ ਨਿਰੋਲ ਨਜਿੰਦ ਭਾਸਦੀ ਸੀ, ਇਸੇ ਤਰ੍ਹਾਂ ਕਿਸੇ ਹੋਰ ਸਿਰੇ 'ਤੇ ਨਿਰੋਲ ਜਿੰਦ ਹੈ। ਵਿਚਕਾਰ ਇੱਕ ਰਸਤਾ ਹੈ ਜੋ ਨਜਿੰਦ ਤੋਂ ਜਿੰਦ ਤੱਕ ਜਾਂਦਾ ਹੈ। ਤੂੰ ਜਿੱਥੇ ਖੜੀ ਹੈ ਇਹ ਦੋਹਾਂ ਸਿਰਿਆਂ ਦੇ ਵਿਚਕਾਹੇ ਜੇ ਇੱਕ ਥਾਂ ਹੈ। ਅੱਧ ਪਦੇ ਹੈ ਸੰਸਾਰੋ ਵਾ, ਤੂੰ ਪਿੱਛੋਂ ਟੁਰ ਕੇ ਇੱਥੋਂ ਤੱਕ ਆਈ ਹੈ, ਅੱਗੇ ਹੋਰ ਪੈਂਡਾ ਹੈ। ਤੂੰ ਟੁਰ ਕੇ ਸਵੱਛ ਹੋ ਕੇ ਅੰਤ ਨਿਰੋਲ ਜਿੰਦ ਪਾਸ ਪਹੁੰਚਣਾ ਹੈ, ਪਰ ਤੂੰ ਅਜੇ ਸਮਝਦੀ ਨਹੀਂ। ਮੈਂ ਆਖਿਆ ਮੈਂ ਜੀਵਦੀ ਹਾਂ, ਇਹ ਤਾਂ ਮੈਂ ਸਮਝਦੀ ਹਾਂ, ਪਰ ਮੇਰੇ ਸਰੀਰ ਦਾ ਹਿੱਸਾ ਜੀਵਦਾ ਹੈ ਇਹ ਨਹੀਂ ਸਮਝਦੀ। ਤਾਂ ਆਵਾਜ਼ ਬੋਲੀ, ਤੂੰ ਆਤਮਾ ਹੈ, ਸਰੀਰ ਆਤਮਾ ਨਹੀਂ। ਪਰ ਹਾਂ, ਸਰੀਰ ਵੀ ਤੇਰਾ ਜੜ ਨਹੀਂ, ਜੀਵਦਾ ਹੈ, ਪਰ ਸਰੀਰ ਦੀ ਕਿਣਕੇ ਕਿਣਕੇ ਦੀ ਜਿੰਦ ਨੀਵੀਂ ਹੈ ਜੋ ਜੜ ਪਾਸਦੀ ਹੈ। ਫਿਰ ਕਿਸੇ ਕਿਹਾ, ਸੂਰਜ ਆਪਣੇ ਵਿੱਚ ਚਾਨਣ ਦਾ ਅਲਾਂਬਾ ਹੈ। ਸੂਰਜ ਦਾ ਚਾਨਣਾ ਧਰਤੀ ਉੱਤੇ ਮੱਧਮ ਹੈ, ਪਰ ਧਰਤੀ ਉੱਤੇ ਖੁੱਲ੍ਹੇ ਥਾਂ ਨਾਲੋਂ ਪਰਛਾਵੇਂ ਵਿੱਚ ਚਾਨਣਾ ਘੱਟ ਹੈ ਅਤੇ ਬੰਦ ਕੋਠੇ ਵਿੱਚ ਹੋਰ ਵੀ ਇਸ ਤੋਂ ਘੱਟ ਹੈ। ਤੂੰ ਤਾਂ ਬੰਦ ਕੋਠੇ ਵਿੱਚ ਆਖਦੀ ਹੈ ਕਿ ਹਨੇਰਾ ਹੈ, ਪਰ ਅਸੀਂ ਆਖਦੇ ਹਾਂ ਚਾਨਣਾ ਬੰਦ ਕੋਠੜੀ ਵਿੱਚ ਵੀ ਹੈ, ਪਰ ਬਹੁਤ ਥੋੜ੍ਹਾ ਹੈ। ਉਹ ਹਨੇਰਾ ਨਹੀਂ, ਪਰ ਅਤ ਘਟੀਆ ਚਾਨਣਾ ਹੈ। ਇਸੇ ਤਰ੍ਹਾਂ ਤੂੰ ਜਾਨ ਹੈ, ਤੇਰੀ ਜਾਨ ਦੇ ਸਾਹਮਣੇ ਤੇਰਾ ਸਰੀਰ ਜੜ ਹੈ, ਪਰ ਉਂਝ ਇਹ ਜੜ ਵੀ ਨਹੀਂ, ਇਸ ਦੇ ਕਿਣਕੇ ਕਿਣਕੇ ਵਿੱਚ ਵੀ ਜਿੰਦ ਹੈ, ਭਾਵੇਂ ਬਹੁਤ ਹੀ ਨੀਵੀਂ ਦਰਜੇ ਦੀ ਹੈ। ਹੁਣ ਮੈਂ ਕੀ ਡਿੱਠਾ, ਉਹਨਾਂ ਜਾਨਦਾਰਾਂ ਵਿੱਚ ਇੱਕ ਹਿੱਸਾ ਖੜਾ ਸੀ, ਜਾਂ ਮੈਂ ਚੰਗੀ ਤਰ੍ਹਾਂ ਡਿੱਠਾ ਤਾਂ ਇਹ ਮੇਰੇ ਹੀ ਵਰਗਾ ਮਨੁੱਖ ਸੀ। ਇਸ ਦੇ ਸਰੀਰ ਦੇ ਕਿਣਕੇ ਕਿਣਕੇ ਨੂੰ ਮੈਂ ਡਿੱਠਾ, ਉਸ ਵਿੱਚ ਜਿੰਦ ਸੀ, ਪਰ ਉਹ ਜਿੰਦ ਇਹ ਨਹੀਂ ਆਖ ਸਕਦੀ ਸੀ ਜਾਂ ਜਾਣ ਸਕਦੀ ਸੀ ਕਿ ਮੈਂ ਜਿੰਦ ਹਾਂ। ਪਰ ਮਨੁੱਖ ਵਿੱਚ ਕੁਛ ਹੋਰ ਐਸਾ ਸੀ ਜੋ ਆਖਦਾ ਸੀ ਮੈਂ ਜਿੰਦ ਹਾਂ, ਮੈਂ ਜਾਨ ਹਾਂ, ਔਰ ਉਹ ਆਪਣੇ ਆਪ ਨੂੰ ਹੀ ਮਨੁੱਖ ਸਮਝਦਾ ਸੀ, ਔਰ ਆਪਣੇ ਤੋਂ ਛੁੱਟ ਸਾਰੇ ਕੁਛ ਨੂੰ ਆਪਣੇ ਸਾਹਮਣੇ ਮੁਰਦਾ ਸਮਝਦਾ ਸੀ। ਪਰ ਤਦ ਵੀ ਆਪਣੇ ਸਰੀਰ ਦੇ ਪੌਣ ਪਾਣੀ ਧਰਤੀ ਦੇ ਕਿਣਕਿਆਂ ਨੂੰ ਆਪਣੀ ਜਾਨ ਦੇ ਨੇੜੇ ਕੁਝ ਜਿਉਂਦੇ ਜੇ ਸਮਝਦਾ ਸੀ ਅਤੇ ਉਂਝ ਪੌਣ ਪਾਣੀ ਧਰਤੀ ਨੂੰ ਇਸ ਤੋਂ ਦੂਰ ਤੇ ਜੜ ਜਾਣਦਾ ਸੀ। ਇਸ ਦੇ ਸਰੀਰ ਦੇ ਇਸ ਭੇਤ ਨੂੰ ਸਾਫ਼ ਵੇਖ ਵੇਖ ਕੇ ਮੈਂ ਅਚੰਭਾ ਹੋ ਰਹੀ ਸਾਂ ਕਿ ਕਿਸੇ ਹੋਰ ਮਨੁੱਖ ਨੇ ਇਸ ਮਨੁੱਖ ਨੂੰ ਆ ਕੇ ਆਖਿਆ, ਓਏ ਭੋਲੇ, ਤੂੰ ਤਾਂ ਬੁੱਧ ਹੈ, ਤੂੰ ਕਿਉਂ ਆਪ ਨੂੰ ਨਿਰੇ ਪ੍ਰਾਣ ਅਤੇ ਜਿੰਦ ਸਮਝਦਾ ਹੈ? ਤੂੰ ਤਾਂ ਨਿਰਾ ਬੁੱਧ ਹੈ, ਜੇ ਤੂੰ ਬੁੱਧ ਹੋ ਜਾਵੇਂ ਤਾਂ ਸੁੱਖਾਂ ਨੂੰ ਜੋ ਝੂਠੇ ਹਨ ਛੱਡ ਦੇਵੇਂ। ਤਦ ਉਹ ਰੋ ਪਿਆ, ਔਰ ਉਸ ਜਾਤਾ, ਜੇ ਮੈਂ ਜਿੰਦ ਜਾਂ ਨਹੀਂ ਤਾਂ ਮਰ ਜਾਵਾਂਗਾ। ਜਦ ਉਹ ਮੌਤ ਤੋਂ ਡਰਿਆ ਤਾਂ ਦਿਸਣ ਵਾਲੇ ਨੇ ਕਿਹਾ, ਸੁਣਿਆ ਪੋਹ ਨਾ ਸਕੈ ਕਾਲ, ਪਰ ਮੈਂ ਨਾ ਸਮਝੀ ਕਿ ਕੀ ਹੈ। ਤਾਂ ਉਸਨੇ ਦੱਸਿਆ, ਭੋਲਿਆ, ਤੈਨੂੰ ਮੌਤ ਨਹੀਂ ਮਾਰ ਸਕਦੀ, ਤੂੰ ਤਾਂ ਨੌ ਤੋਂ ਵਾਲ ਤੱਕ ਜਿੰਦ ਹੈ, ਮਰਦਾ ਕੁਛ ਨਹੀਂ, ਰੂਪ ਵਟਾਉਂਦਾ ਹੈ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਣ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੈਂ ਤਾਂ ਉਸ ਵੇਲੇ ਇਸ ਨੂੰ ਪਸ਼ਤੋ ਵਾਂਗੂ ਓਪਰਾ ਜਾਤਾ, ਪਰ ਉਸ ਵੱਡੇ ਮਨੁੱਖ ਨੇ ਕਿਹਾ, ਜੇ ਤੂੰ ਮੰਨ ਲਵੇਂ ਜੋ ਕੁਝ ਤੂੰ ਹੁਣ ਮੈਥੋਂ ਜਾਣਿਆ ਹੈ ਅਤੇ ਨਾਮ ਨੂੰ ਜਾਣੇ, ਤਾਂ ਤੂੰ ਜਾਣੇਗਾ ਕਿ ਮਰਦਾ ਕੁਛ ਨਹੀਂ। ਸੁਰਤ ਮਨ ਅਤੇ ਮਨ ਬੁੱਧ ਅਤੇ ਬੁੱਧ ਸੁਧ ਜਾਂ ਸਿੱਧੀ ਹੋ ਜਾਂਦੀ ਹੈ। ਜੇ ਤੂੰ ਸਰੀਰ ਨੂੰ ਜਾਣਦਾ ਹੈ ਕਿ ਇਹ ਮੁਰਦਾ ਹੈ ਤਾਂ ਉਹ ਵੀ ਮੁਰਦਾ ਨਹੀਂ, ਆਪਣੇ ਰੰਗ ਵਟਾਉਂਦਾ ਹੈ। ਪੌਣ ਪਾਣੀ ਧਰਤੀ ਦੇ ਨਾਨਾ ਰੂਪ ਹਨ ਜੋ ਸੰਜੋਗ ਯਾਨੀ ਖਿੱਚ ਅਤੇ ਵਿਯੋਗ ਯਾਨੀ ਤੱਕ ਨਾਲ ਪਲਟੀਂਦੇ, ਬਣਦੇ, ਮੌਲਦੇ, ਫੈਲਦੇ ਅਤੇ ਸੁੰਗੜ ਕੇ ਸੁੱਕਦੇ ਰਹਿੰਦੇ ਹਨ। ਇਹ ਸੁਣ ਕੇ ਉਸ ਮਨੁੱਖ ਨੂੰ ਦਿਸ ਪਿਆ ਕਿ ਮੈਂ ਬੁੱਧ ਹਾਂ ਤਾਂ ਉਹ ਬਹੁਤ ਰਾਜ਼ੀ ਹੋਇਆ। ਪਰ ਹੁਣ ਉਹ ਬਾਹਰੋਂ ਚੁੱਪ ਪਰ ਅੰਦਰੋਂ ਉਸਨੂੰ ਆਪਣਾ ਆਪ ਉੱਚਾ ਲੱਗ ਭੁਲੇਖਾ ਕੱਢ ਖਾਵੇ। ਜਿਕੂ ਮੈਂ ਤੀਰ ਮਾਰ ਬੈਠੀ ਅਤੇ ਮਗਰੋਂ ਪਤਾ ਲੱਗਾ ਜੇ ਮਾੜਾ ਕੀਤਾ ਹੈ, ਜੋ ਪਹਿਲਾਂ ਪਤਾ ਕਰਕੇ ਮਾਰਨਾ ਸੀ। ਹੁਣ ਮੈਂ ਵੇਖਾਂ ਕਿ ਉਸ ਮਨੁੱਖ ਨੂੰ ਪਹਿਲੋਂ ਹੀ ਪਤਾ ਲੱਗ ਜਾਵੇ ਜੋ ਫਲਾਣਾ ਕੰਮ ਮਾੜਾ ਹੈ ਅਤੇ ਫਲਾਣਾ ਚੰਗਾ ਹੈ। ਇਹ ਵੇਖ ਕੇ ਮੈਨੂੰ ਚੇਤਾ ਆ ਗਿਆ ਕਿ ਜੇ ਮੈਨੂੰ ਕਦੇ ਮੇਰੇ ਚੰਗਾ ਮਨੁੱਖ ਇਹ ਆਖਦਾ ਕਿ ਤੂੰ ਬੁੱਧ ਹੈ ਤਾਂ ਮੈਂ ਵੀ ਇਸ ਮਨੁੱਖ ਵਾਂਗ ਰਾਜ਼ੀ ਹੋ ਜਾਂਦੀ। ਪਰ ਅਜੇ ਮੈਂ ਤੱਕ ਹੀ ਰਹੀ ਸਾਂ ਕਿ ਆਵਾਜ਼ ਆਈ, ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ। ਮੈਨੂੰ ਫਿਰ ਪਛਤੋ ਲੱਗੀ, ਪਰ ਉਸ ਮਨੁੱਖ ਨੇ ਉਸਨੂੰ ਕਿਹਾ, ਤੂੰ ਬੁੱਧ ਨਹੀਂ, ਤੂੰ ਸੁਧ ਯਾਨੀ ਸਿੱਧੀ ਹੈ। ਬੁੱਧ ਗੁਆ ਅਤੇ ਸਿੱਧ ਪਾ ਲੈ ਤਾਂ ਉਹ ਰੋਣ ਲੱਗਾ, ਜੋ ਐਡਾ ਚਾਨਣਾ ਗੁਆ ਕੇ ਮੈਂ ਹਨੇਰਾ ਹੋ ਜਾਵਾਂਗਾ। ਪਰ ਰੋਂਦੇ ਰੋਂਦੇ ਹੀ ਉਹ ਸਿੱਧ ਵਾਲਾ ਹੋ ਗਿਆ। ਪਰ ਉਸਨੂੰ ਹੋਰ ਗੱਲ ਜਿਸ ਦਾ ਸਾਨੂੰ ਪਤਾ ਵੀ ਨਹੀਂ ਪਈ ਦੱਸੇ। ਬੁੱਧ ਵੀ ਜਿਸ ਗੱਲ ਅੱਗੇ ਨਿਕੰਮੀ ਸੀ ਉਸਨੂੰ ਸਮਰਥਕ ਹੋ ਗਿਆ। ਬੁੱਧ ਤਾਂ ਪੱਤੇ ਅਤੇ ਟੋਹਾਂ ਲਾ ਕੇ ਵੇਖਦੀ ਸੀ, ਕਾਰਨ ਅਤੇ ਕਾਰਜ ਵਿਚਾਰ ਕੇ ਥਉ ਲਾਉਂਦੀ ਸੀ, ਪਰ ਸਿੱਧੀ ਨੂੰ ਐਵੇਂ ਹੀ ਸੋਝੀ ਪਈ ਆਉਂਦੀ ਸੀ। ਹੁਣ ਉਹ ਬਹੁਤ ਖੁਸ਼ ਹੋਇਆ ਤਾਂ ਸਿਆਣੇ ਨੇ ਕਿਹਾ, ਹੇ ਪੌਣ ਗੁਰੂ, ਪਾਣੀ ਪਿਤਾ, ਧਰਤੀ ਮਾਤਾ, ਕਾਲ ਯਾਨੀ ਦਿਨ ਰਾਤ, ਦਾਈ ਦਾਇਆ, ਗਰਮੀ ਚਾਨਣ, ਸਰਦੀ ਹਨੇਰੇ ਦੀ ਗੋਦ ਵਿੱਚ ਖੇਡਦੇ ਹੋਏ ਜਿੰਦੇ ਕਿਣਕੇ, ਦੇਖ ਤੂੰ ਮਰ ਮਰ ਕੇ ਕਿੱਥੇ ਆ ਗਿਆ ਹੈ। ਤੇਰੀ ਮੰਜ਼ਿਲ ਮੁੱਕ ਚੱਲੀ ਹੈ, ਤੂੰ ਹੁਣ ਦਿਸਣ ਵਾਲੇ ਤੋਂ ਦੇਖਣ ਵਾਲਾ ਹੋਣ ਲੱਗਾ ਹੈ, ਦੇਖ ਤੂੰ ਆਤਮਾ ਹੈ। ਇਹ ਕਹਿੰਦੇ ਉਸਨੇ ਇੱਕ ਹੱਥ ਮਾਰਿਆ ਅਤੇ ਗਾਵਿਆ, ਵੇਖੇ ਵਿਗਸੈ ਕਰ ਵਿਚਾਰ ਅਤੇ ਵੇਖੋ ਆਦਮੀ ਹੋਰ ਦਾ ਹੋਰ ਹੋ ਗਿਆ। ਮੇਰੀਆਂ ਅੱਖਾਂ ਉਸਦੇ ਚਾਨਣੇ ਰੂਪ ਨੂੰ ਤੱਕ ਨਾ ਸਕੀਆਂ, ਸਿਰ ਝੁੱਕ ਗਿਆ, ਮੇਰੀ ਜੀਭ ਕੰਨ ਅਤੇ ਨੇਤਰ ਬੰਦ ਹੋ ਗਏ ਅਤੇ ਮੈਂ ਡਰ ਗਈ। ਪਰ ਇਸ ਡਰ ਵਿੱਚ ਮੈਂ ਖੁਸ਼ ਹੋਈ, ਰੋਈ ਨਹੀਂ। ਮੈਂ ਅਜੇ ਸੁਪਨੇ ਵਿੱਚ ਹੀ ਸਾਂ, ਪਰ ਅਚੰਬਾ ਹੋ ਰਹੀ ਸਾਂ ਕਿ ਸਭ ਕੁਝ ਅੱਖਾਂ ਅੱਗੋਂ ਦੂਰ ਹੋ ਗਿਆ। ਚੰਦ ਦੀ ਚਾਨਣੀ ਸੀ, ਇੱਕ ਰੜਾ ਸੀ ਅਤੇ ਮੈਂ ਸਾਂ, ਪਰ ਹੁਣ ਤੁਰ ਨਹੀਂ ਰਹੀ ਸਾਂ। ਮੈਂ ਸਰੀਰ ਸਮੇਤ ਉੱਡ ਰਹੀ ਸਾਂ ਅਤੇ ਖੁਸ਼ ਸਾਂ, ਪਰ ਇਹ ਖੁਸ਼ੀ ਕੁਛ ਹੋਰ ਤਰ੍ਹਾਂ ਦੀ ਸੀ, ਉਹੋ ਜਿਹੀ ਨਹੀਂ ਸੀ ਜਿਹੜੀ ਮੈਨੂੰ ਰੋਜ਼ ਘਰ ਵਿੱਚ ਅਤੇ ਖੇਡਾਂ ਰੰਗਾਂ ਵਿੱਚ ਲੱਜਦੀ ਸੀ। ਇਹ ਹੌਲੀ, ਠੰਡੀ, ਮੱਧਮ ਅਤੇ ਅੰਦਰ ਵਾਰ ਨੂੰ ਖਿੱਚੀਣ ਵਾਲੀ ਸੀ। ਜਾਂ ਮੇਰੀ ਜਾਗ ਖੁੱਲ੍ਹੀ, ਮੈਂ ਛੇਤੀ ਨਾਲ ਉੱਠੀ ਨਹੀਂ, ਪਰ ਅਚਰਜ ਹੋ ਗਈ, ਤੱਕਾਂ ਅਤੇ ਸੋਚਾਂ ਕਿ ਸੁਪਨਾ ਸੀ ਜਾਂ ਸਮਰਥਕ। ਜਾਂ ਸਮਰਥਕ ਕੁਛ ਨਾ ਦਿਸਿਆ ਤਾਂ ਮੈਂ ਜਾਣਿਆ ਜੋ ਇਹ ਸੁਪਨਾ ਸੀ। ਔਰ ਇਸੇ ਤਰ੍ਹਾਂ ਦੇ ਦਿਖਾਵਿਆਂ ਨੂੰ ਲੋਕ ਸੁਪਨਾ ਕਹਿੰਦੇ ਹਨ। ਪਰ ਜਿੰਨੇ ਸੁਪਨੇ ਮੈਂ ਸੁਣੇ ਸਨ ਅਕਸਰ ਡਰ ਅਤੇ ਉਦਾਸੀ ਦੇ ਆਉਂਦੇ ਸਨ, ਅਤੇ ਮੈਂ ਸੁਪਨੇ ਵਿੱਚੋਂ ਖੁਸ਼ ਉੱਠੀ ਸਾਂ, ਉਦਾਸ ਸੁੱਤੀ ਸਾਂ ਅਤੇ ਆਨੰਦ ਉੱਠੀ ਸਾਂ, ਜਾਂ ਪੂਰੀ ਹੋਸ਼ ਆ ਗਈ ਤਾਂ ਮੰਜੇ ਤੋਂ ਮੱਧਮ ਆਵਾਜ਼ ਆ ਰਹੀ ਸੀ ਜੋ ਉਦੋਂ ਤਾਂ ਮੇਰੇ ਲਈ ਪਛਤੋ ਹੀ ਸੀ, ਪਰ ਅੱਜ ਮੇਰਾ ਜੀਵਨ ਉਹ ਹੈ, ਉਹ ਇਹ ਹੈ, ਜਤ ਪਹਾਰਾ ਤੀਰਥ ਸੁਨਿਆਰ, ਐਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤੇ ਢਾਲ, ਘੜੀਏ ਸ਼ਬਦ ਸਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜਿਹਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।